ਥਮਾਲੀ ਟਿਕਣਾ, ਕਨੋਹੇ ਵਿੱਚ ਇਕੱਲਿਆਂ ਅਖੰਡ ਪਾਠ ਕਰਨਾ ਤੇ ਪੁਲਾਹੀਆਂ ਦੀ ਝੰਗੀ ਵਿੱਚ ਤਿੰਨ ਤਪ ਕਰਨੇ। ਥਮਾਲੀ ਸਿੱਖ ਜ਼ਿਮੀਂਦਾਰਾਂ ਦਾ ਨਗਰ ਕੱਲਰ ਤੋਂ 4 ਮੀਲ ਦੁਬੇਰਨ ਜਾਂਦੀ ਸੜਕ ਪਰ ਹੈ। ਇੱਥੇ ਹੀ ਪੰਥ ਦੇ ਪ੍ਰਸਿੱਧ ਜਰਨੈਲ ਹਰੀ ਸਿੰਘ ਜੀ ਦੇ ਸਹੁਰੇ ਸਨ। ਨਗਰ ਦੀ ਸੰਗਤ ਗੁਰੂ ਘਰ ਦੀ ਬਹੁਤ ਸ਼ਰਧਾਲੂ ਸੀ। ਸੰਤ ਰਾਮ ਸਿੰਘ ਜੀ ਦਾ ਨਗਰ ਤੋਂ ਬਾਹਰ ਡੇਰਾ ਸੀ, ਜਿੱਥੇ ਆਇਆ ਗਿਆ ਸਾਧੂ ਸੰਤ ਟਿਕਦਾ। ਸੰਤ ਜੀ ਨੇ ਕੁਛ ਦਿਨ ਆਪ ਕੋਲ ਕੱਟੇ ਤੇ ਆਪਣਾ ਫੁਰਨਾ ਦੱਸਿਆ ਕਿ ਅਸੀਂ ਇਕਾਂਤ ਥਾਂ ਤੇ ਬੈਠ ਕੇ ਤਪ ਕਰਨਾ ਚਾਹੁੰਦੇ ਹਾਂ। ਸੰਤ ਰਾਮ ਸਿੰਘ ਜੀ ਆਪ ਨੂੰ ਅਗਲੀ ਸਵੇਰ ਕਨੋਹੇ ਲੈ ਆਏ। ਇੱਥੇ ਹੀ ਸੰਤ ਰਾਮ ਸਿੰਘ ਜੀ ਦਾ ਦੂਜਾ ਡੇਰਾ ਸੀ। ਇਸ ਦੇ ਨਾਲ ਕਸ ਵਗਦੀ ਸੀ, ਜਿਸ ਵਿੱਚ ਪਾਣੀ ਦੇ ਚਸ਼ਮੇ ਫੁੱਟ ਫੁੱਟ ਨਿਕਲਦੇ ਸਨ। ਨਗਰ ਵਿੱਚ ਵੀ ਖੂਹਾਂ ਦਾ ਪਾਣੀ ਚੰਗਾ ਸੀ। ਇੱਥੇ ਗੁਰਦੁਆਰਾ ਵੀ ਹੈ ਸੀ। ਕਨੋਹਾ ਥੇਹਾ ਖਾਲਸਾ ਸੜਕ ਪਰ ਥਮਾਲੀ ਤੋਂ 2 ਮੀਲ ਦੂਰ 'ਤੇ ਹੈ। ਇਹ ਥਾਂ ਸੰਤ ਜੀ ਨੂੰ ਪਸੰਦ ਆ ਗਈ ਅਤੇ ਗੁਰਦੁਆਰੇ ਵਿੱਚ ਟਿਕ ਪਏ। ਬਹੁਤ ਤੜਕੇ ਕਸ ਦੇ ਕੰਢੇ ਚਲੇ ਜਾਂਦੇ ਅਤੇ ਦੁਪਹਿਰ ਪ੍ਰਸ਼ਾਦ ਦੇ ਸਮੇਂ ਗੁਰਦੁਆਰੇ ਆ ਜਾਂਦੇ, ਕਿਸੇ ਨਾਲ ਗੱਲਬਾਤ ਨਾ ਕਰਦੇ ਅਤੇ ਪ੍ਰਸ਼ਾਦਾ 8 ਪਹਿਰ ਹੀ ਬਹੁਤਾ ਛਕਦੇ। ਗੁਰਦੁਆਰੇ ਦੇ ਐਨ ਸਾਹਮਣੇ ਭਾਈ ਵਜ਼ੀਰ ਸਿੰਘ ਦਾ ਘਰ ਸੀ। ਉਹ ਤੇ ਖਾਸ ਕਰਕੇ ਉਸਦੀ ਪਤਨੀ ਮਾਤਾ ਭਾਗ ਭਰੀ ਚੰਗੇ ਗੁਰੂ ਘਰ ਦੇ ਪ੍ਰੇਮੀ ਸੰਤ ਸੇਵੀ ਸਨ। ਇਹਨਾਂ ਦਾ ਕਾਕਾ ਬਿਮਾਰ ਹੋ ਗਿਆ ਤੇ ਅਖੰਡ ਪਾਠ ਕਰਾਉਣਾ ਸੋਚਿਆ। ਸੰਤ ਰਾਮ ਸਿੰਘ ਜੀ ਦੇ ਪਾਸ ਬੇਨਤੀ ਕੀਤੀ, ਅਸੀਂ ਚਾਹੁੰਦੇ ਹਾਂ ਕਿ ਪਾਠ ਗੁਰਮੁਖ ਸੰਤ ਗੁਰਮੁਖ ਸੰਤ ਸ਼ੁਰੂ ਕਰਨ। ਸੰਤ ਜੀ ਚੂੰਕਿ ਗੱਲਬਾਤ ਕਿਸੇ ਨਾਲ ਨਹੀਂ ਸਨ ਕਰਦੇ, ਸੋ ਲੋਕੀ ਇਹਨਾਂ ਨੂੰ ਗੁਰਮੁਖ ਸੰਤ ਵੀ ਕਹਿ ਦਿੰਦੇ ਸਨ। ਸੰਤ ਰਾਮ ਸਿੰਘ ਜੀ ਨੇ ਕਿਹਾ ਕਿ ਉਹ ਕਸ ਕੰਢੇ ਬੈਠੇ ਹਨ ਅਤੇ ਸਵੇਰੇ ਹੀ ਜਾ ਕੇ ਬੇਨਤੀ ਕਰਨੀ, ਆਸ ਹੈ ਜ਼ਰੂਰ ਮੰਨ ਲੈਣਗੇ ਅਤੇ ਤੁਹਾਡੇ ਨਾਲ ਚਲੇ ਆਉਣਗੇ, ਤੁਸੀਂ ਸਮੱਗਰੀ ਤਿਆਰ ਕਰੋ। ਅਗਲੇ ਦਿਨ ਕੜਾ ਪ੍ਰਸ਼ਾਦ ਤਿਆਰ ਕਰਕੇ ਭਾਈ ਵਜ਼ੀਰ ਸਿੰਘ ਨੇ ਕਸ ਕੰਢੇ ਸਮਾਧੀ ਸਥਿਤ ਸੰਤ ਜੀ ਦੇ ਦਰਸ਼ਨ ਪਰਸੇ ਅਤੇ ਅਖੰਡ ਪਾਠ ਆਰੰਭ ਕਰਨ ਲਈ ਬੇਨਤੀ ਕੀਤੀ। ਇਸੇ ਤਰ੍ਹਾਂ ਹੋਇਆ। ਸੰਤ ਜੀ ਉੱਠ ਖੜ੍ਹੇ, ਭਾਈ ਵਜ਼ੀਰ ਸਿੰਘ ਨਾਲ ਗੁਰਦੁਆਰੇ ਪੁੱਜ ਗਏ। ਗ੍ਰੰਥੀ ਜੀ ਨੇ ਸੰਖ ਪੂਰਿਆ, ਸਭ ਸੰਗਤ ਗੁਰਦੁਆਰੇ ਜੁੜ ਗਈ। ਪੂਰੇ 10 ਵਜੇ ਅਰਦਾਸ ਪਿੱਛੋਂ ਸੰਤ ਜੀ ਨੇ ਪਾਠ ਆਰੰਭ ਕੀਤਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪੜ੍ਹਦਿਆਂ ਹੀ ਸੰਗਤ ਵਾਹ ਵਾਹ ਕਰ ਉੱਠੀ। ਬੜੀ ਉੱਚੀ ਤੇ ਸੁਰੀਲੀ ਆਵਾਜ਼ ਸੀ। ਜਪਜੀ ਸਾਹਿਬ ਦੇ ਭੋਗ ਪਿੱਛੋਂ ਕੜਾ ਪ੍ਰਸ਼ਾਦ ਵਰਤਿਆ ਤੇ ਪਾਠੀ ਪ੍ਰੇਮੀ ਨੇ ਸੰਤ ਜੀ ਕੋਲੋਂ ਪਾਠ ਲੈਣ ਦਾ ਯਤਨ ਕੀਤਾ, ਪਰ ਸੰਤ ਜੀ ਬੈਠੇ ਰਹੇ। ਕੰਮ ਕਾਰਾਂ ਵਾਲੇ ਮਾਈ ਭਾਈ ਘਰੋਂ ਘਰੀ ਚਲੇ ਗਏ, ਪਰ ਆਵਾਜ਼ ਅੱਧ ਅੱਧ ਮੀਲ ਤੱਕ ਸੁਣਦੀ ਸੀ, ਸੋ ਕੰਨ ਸਭ ਦੇ ਗੁਰਦੁਆਰੇ ਵੱਲ ਹੀ ਰਹੇ। 1-2 ਵਾਰੀ ਯਤਨ ਕਰਨ ਪਰ ਵੀ ਸੰਤ ਜੀ ਨਾ ਉੱਠੇ। ਆਖਰ ਸੰਤ ਰਾਮ ਸਿੰਘ ਜੀ ਦੇ ਬੇਨਤੀ ਕਰਨ ਪਰ ਸੰਤ ਜੀ 6 ਵਜੇ ਸ਼ਾਮ ਉੱਠੇ, ਪਰ ਜਲਦੀ ਹੀ ਕੁਛ ਛੱਕ ਕੇ ਫਿਰ ਬੈਠ ਗਏ। ਇਕੱਲੇ ਹੀ ਪਾਠ ਕਰਦੇ ਰਹੇ। ਰਾਤ ਨੂੰ ਗੁਰਦੁਆਰਾ ਸਾਹਿਬ ਸੰਗਤ ਨਾਲ ਭਰ ਗਿਆ ਸੀ। ਸੰਤ ਜੀ ਨੇ ਪਾਠ ਜਾਰੀ ਰੱਖਿਆ, ਨਾ ਆਵਾਜ਼ ਅਤੇ ਨਾ ਸੁਰ ਵਿੱਚ ਫਰਕ ਪਿਆ। ਰਾਤ ਦੇ 10 ਵਜੇ, 12 ਵਜੇ, 2 ਵਜੇ, ਫਿਰ 4 ਵਜੇ 5:45 ਪਾਸ ਰੱਖੇ ਹੋਏ ਸਨ ਕਿ ਜਦੋਂ ਹੁਣ ਚਾਹੁਣਗੇ ਵਜਾ ਕੇ ਪਾਠੀ ਬਦਲ ਦਿਆਂਗੇ। 4 ਵਜੇ ਸੰਤ ਪਾਠ ਤੋਂ ਉੱਠੇ, ਜਲਦੀ ਨਾਲ ਜੰਗਲ ਪਾਣੀ ਹੋ ਕੇ ਇਸ਼ਨਾਨ ਕਰਕੇ ਫਿਰ ਬੈਠ ਗਏ ਅਤੇ ਸਾਰਾ ਦਿਨ ਬੈਠੇ ਇਕੱਲੇ ਹੀ ਪਾਠ ਕਰੀ ਗਏ। ਦੂਜੀ ਸ਼ਾਮ 6 ਵਜੇ ਆਪ ਜੀ ਨੂੰ ਉਠਾਇਆ ਗਿਆ। ਅੱਗੇ ਵਾਂਗ ਜਲਦੀ ਹੀ ਫਿਰ ਬੈਠ ਗਏ ਅਤੇ ਅਗਲੀ ਸਾਰੀ ਰਾਤ ਵੀ ਪਾਠ ਆਪ ਜੀ ਨੇ ਕੀਤਾ। ਪਾਠ ਦਾ ਭੋਗ ਤਾਂ ਸਵੇਰੇ 4 ਵਜੇ ਪੈ ਸਕਦਾ ਸੀ। ਆਪ ਦਾ ਪਾਠ ਬਹੁਤ ਸੁੰਦਰ ਅਤੇ ਤੇਜ਼ ਵੀ ਸੀ, ਪਰ ਮਾਈ ਭਾਗ ਭਰੀ ਦੇ ਇਸ਼ਾਰਾ ਦੇਣ ਪਰ ਕਿ ਭੋਗ ਦਿਨ ਚੜ੍ਹੇ ਪਾਉਣਾ ਹੈ। ਸੰਤ ਜੀ ਨੇ ਪਾਠ ਹੌਲੀ ਕਰ ਦਿੱਤਾ, ਪਾਠ ਦਾ ਭੋਗ ਪਿਆ, ਅਰਦਾਸ ਹੋ ਕੇ ਕੜਾਹ ਪ੍ਰਸ਼ਾਦ ਵਰਤਿਆ। ਸੰਤ ਰਾਮ ਸਿੰਘ ਜੀ ਥਮਾਲੀ ਚਲੇ ਗਏ ਅਤੇ ਸੰਤ ਜੀ ਗੁਰਦੁਆਰੇ ਕਨੋਹੇ ਟਿਕੇ। ਨੇੜੇ ਨੇੜੇ ਦੇ ਨਗਰਾਂ ਵਿੱਚ ਸੰਤ ਜੀ ਦੀ ਵਡਿਆਈ ਦੀ ਖੁਸ਼ਬੂ ਖਿਲਰ ਗਈ। ਬਹੁਤ ਮਾਈ ਭਾਈ ਦਰਸ਼ਨ ਲਈ ਆਉਣ ਲੱਗ ਪਏ। ਮਾਇਆ, ਫਲ, ਮਠਿਆਈ ਜੋ ਕੁਝ ਵੀ ਲੋਕ ਲਿਆਉਂਦੇ ਆਪ ਉਸੇ ਸਮੇਂ ਵੰਡ ਦਿੰਦੇ। ਕਨੋਹਾ ਨਗਰ ਦੇ ਨੇੜੇ ਹੀ ਨੀਵੀਂ ਜ਼ਮੀਨ ਵਿੱਚ ਫਲਾਈਆਂ ਦੇ ਸੰਘਣੇ ਸੰਘਣੇ ਬਹੁਤੇ ਰੁੱਖ ਸਨ। ਜਿਵੇਂ ਛੋਟਾ ਜਿਹਾ ਜੰਗਲ ਦਾ ਟੁਕੜਾ ਹੁੰਦਾ ਹੈ, ਇਸੇ ਤਰ੍ਹਾਂ ਭਾਰੀ ਇੱਕ ਨਾਗ ਰਹਿੰਦਾ ਸੀ ਜੋ ਕਈ ਵਾਰੀ ਲੋਕਾਂ ਨੂੰ ਲੋਕਾਂ ਦੇ ਵੇਖਣ ਵਿੱਚ ਆਇਆ ਸੀ, ਜਿਸ ਦੇ ਡਰ ਨਾਲ ਲੋਕ ਉਸ ਝੰਗੀ ਵਿੱਚ ਨਹੀਂ ਸਨ ਜਾਂਦੇ, ਬਲਕੋਂ ਦੂਰੋਂ ਵੜਾ ਪਾ ਕੇ ਜਾਇਆ ਕਰਦੇ ਸਨ। ਉਸ ਨਾਗ ਦਾ ਇੰਨਾ ਡਰ ਸੀ ਲੋਕਾਂ ਦੇ ਮਨ ਦੇ ਵਿੱਚ। ਇੱਕ ਦਿਨ ਸੰਤ ਜੀ ਮੂੰਹ ਹਨੇਰੇ ਹੀ ਉਸ ਝੰਗੀ ਵਿੱਚ ਆ ਕੇ ਇੱਕ ਰੁੱਖ ਹੇਠ ਬੈਠ ਗਏ ਅਤੇ 5 ਦਿਨ ਰਾਤ ਅਡੋਲ ਭਜਨ ਕਰਦੇ ਰਹੇ। ਫਿਰ ਪੜ੍ਹਦਾ ਹਾਂ ਜੀ, ਇੱਕ ਦਿਨ ਸੰਤ ਜੀ ਮੂੰਹ ਹਨੇਰੇ ਹੀ ਉਸ ਝੰਗੀ ਵਿੱਚ ਆ ਕੇ ਇੱਕ ਰੁੱਖ ਹੇਠ ਬੈਠ ਗਏ ਅਤੇ 5 ਦਿਨ ਰਾਤ ਅਡੋਲ ਭਜਨ ਕਰਦੇ ਰਹੇ। ਭਾਈ ਵਜੀਰ ਸਿੰਘ ਅਤੇ ਸਾਰੇ ਨਗਰ ਵਾਸੀ ਆਪ ਦੀ ਦੂਰ ਨੇੜੇ ਬਹੁਤ ਭਾਲ ਕਰਦੇ ਰਹੇ ਪਰ ਕੁਛ ਪਤਾ ਨਾ ਲੱਗਾ। ਭਾਈ ਵਜੀਰ ਸਿੰਘ 6ਵੇਂ ਦਿਨ ਖੇਤਾਂ ਵਿੱਚ ਫੇਰਾ ਮਾਰ ਰਿਹਾ ਸੀ, ਝੰਗੀ ਵੱਲ ਨੀਝ ਲਾ ਕੇ ਵੇਖਦਿਆਂ ਹੀ ਇੱਕ ਪਲਾਹੀ ਥੱਲੇ ਬੈਠੇ ਸੰਤ ਜੀ ਨਜ਼ਰੀ ਪੈ ਗਏ। ਬੇਖੌਫ ਦੌੜ ਕੇ ਆਇਆ ਅਤੇ ਚਰਨ ਫੜ ਲਏ। ਮਹਾਰਾਜ, ਸਾਨੂੰ ਬਹੁਤ ਦੋਸ਼ ਲੱਗਾ, ਅਸੀਂ ਇਤਨੇ ਦਿਨ ਖਾਂਦੇ ਪੀਂਦੇ ਰਹੇ ਹਾਂ ਅਤੇ ਆਪ ਭੁੱਖੇ ਪਿਆਸੇ ਇਤਨੇ ਦਿਨ ਬੈਠੇ ਹੋ। ਸੰਤ ਜੀ ਨੇ ਕਿਹਾ ਕਿ ਆਪ ਜੀ ਦਾ ਕੋਈ ਦੋਸ਼ ਨਹੀਂ, ਆਪ ਨੂੰ ਤਾਂ ਪਤਾ ਹੀ ਨਹੀਂ ਸੀ। ਭਾਈ ਵਜ਼ੀਰ ਸਿੰਘ ਜਲਦੀ ਨਾਲ ਘਰ ਗਿਆ, ਸਮਾਂ ਬਚਾਉਣ ਲਈ ਰੋਟੀ ਜਲਦੀ ਨਾਲ ਪਕਵਾ ਕੇ ਬਿਨਾਂ ਸਬਜ਼ੀ ਦੇ ਹੀ ਚੂਰੀ ਕੁੱਟ ਕੇ ਲੈ ਆਇਆ। ਸੰਤ ਜੀ ਨੂੰ ਬੜੇ ਪ੍ਰੇਮ ਨਾਲ ਛਕਾਈ। ਸੰਤ ਜੀ ਪਰ ਧੁੱਪ ਆ ਰਹੀ ਵੇਖ ਕੇ ਇਹ ਥਮਾਲੀ ਸੰਤ ਰਾਮ ਸਿੰਘ ਜੀ ਕੋਲ ਪੁੱਜਾ। ਉਹ ਨਾਲ ਆਏ ਅਤੇ ਸਲਾਹ ਕਰਕੇ ਸੰਤ ਜੀ ਲਈ ਇੱਥੇ ਇੱਕ ਛੱਪੜ ਪਾ ਦਿੱਤਾ। ਇੱਕ ਦਿਨ ਭਾਈ ਵਜੀਰ ਸਿੰਘ ਦਾ ਛੋਟਾ ਭਾਈ ਬੂਟਾ ਸਿੰਘ ਦਰਸ਼ਨ ਲਈ ਆਇਆ ਤਾਂ ਉਸਨੇ ਉਹੀ ਭਾਰੀ ਨਾਗ ਬੈਠਾ ਹੋਇਆ ਵੇਖਿਆ। ਫਿਰ ਪੜ੍ਹਦਾ ਹਾਂ ਜੀ, ਇੱਕ ਦਿਨ ਵਜੀਰ ਸਿੰਘ ਦਾ ਛੋਟਾ ਭਾਈ ਬੂਟਾ ਸਿੰਘ ਦਰਸ਼ਨ ਲਈ ਆਇਆ ਤਾਂ ਉਸਨੇ ਉਹੀ ਭਾਰੀ ਨਾਗ ਬੈਠਾ ਹੋਇਆ ਵੇਖਿਆ ਤਾਂ ਉੱਪਰ ਨਗਰ ਵਿੱਚ ਜਾ ਕੇ ਰੌਲਾ ਪਾ ਦਿੱਤਾ ਕਿ ਸੰਤ ਜੀ ਨੂੰ ਜ਼ਰੂਰ ਨਾਗ ਨੇ ਖਾ ਲਿਆ ਹੋਣਾ ਹੈ। ਇਹ ਸੁਣ ਕੇ ਲੋਕ ਸੋਟੇ ਆਦਿਕ ਲੈ ਕੇ ਝੰਗੀ ਨੇੜੇ ਆ ਕੇ ਖਲੋ ਗਏ। ਸੰਤ ਜੀ ਨੇ ਆਵਾਜ਼ ਮਾਰੀ ਕਿ ਆ ਜਾਓ, ਕੋਈ ਡਰ ਨਹੀਂ, ਸਰਪ ਚਲਾ ਗਿਆ ਹੈ, ਦਰਸ਼ਨ ਦੇਣ ਆਇਆ ਸੀ, ਹੁਣ ਨਹੀਂ ਆਵੇਗਾ। ਅਤੇ ਵਾਕਈ ਫਿਰ ਕਦੀ ਕਿਸੇ ਨੇ ਉਸ ਸਰਪ ਨੂੰ ਨਹੀਂ ਵੇਖਿਆ। ਛੱਪੜ ਹੋਣ ਕਰਕੇ ਉੱਪਰ ਤਾਂ ਛਾਂ ਰਹਿੰਦੀ ਪਰ ਸੂਰ ਚੜ੍ਹਨ ਦੇ ਡੁੱਬਣ ਵੇਲੇ ਪਾਸਿਆਂ ਤੋਂ ਧੁੱਪ ਲੱਗਦੀ। ਜੇਠ ਹਰ ਦੇ ਦਿਨ ਸਨ। ਇਸ ਤਪਸ਼ ਅਤੇ ਧੁੱਪ ਨਾਲ ਸੰਤ ਜੀ ਦਾ ਰੰਗ ਨੀਲਾ ਪੈ ਗਿਆ। ਭਾਈ ਵਜ਼ੀਰ ਸਿੰਘ ਜੀ ਸੰਤ ਰਾਮ ਸਿੰਘ ਜੀ ਨੂੰ ਬੁਲਾ ਲਿਆਏ। ਸੰਤ ਜੀ ਨਾਲ ਸਲਾਹ ਕਰਕੇ ਜਲਦੀ ਹੀ ਕੁਟੀਆ ਤਿਆਰ ਕਰਵਾ ਦਿੱਤੀ। ਦੋਵੇਂ ਸਮੇਂ ਜਲ ਪ੍ਰਸ਼ਾਦਾ ਲੈ ਕੇ ਝੰਗੀ ਵਿੱਚ ਆਪ ਆਉਂਦਾ। ਮਾਤਾ ਭਾਗ ਭਰੀ ਅਤੇ ਹੋਰ ਮਾਈਆਂ ਦੋਵੇਂ ਹੀ ਦਰਸ਼ਨ ਕਰਕੇ ਚਲੀਆਂ ਜਾਂਦੀਆਂ। ਭਾਈ ਵਜ਼ੀਰ ਸਿੰਘ ਨੇ ਇੱਕ ਦਿਨ ਬੇਨਤੀ ਕੀਤੀ ਕਿ ਮੈਂ ਕੱਲ੍ਹ ਪਿੰਡ ਤੋਂ ਬਾਹਰ ਜਾਣਾ ਹੈ, ਜੇ ਤੁਸੀਂ ਆਗਿਆ ਦਿਓ ਤਾਂ ਪ੍ਰਸ਼ਾਦਾ ਮੇਰੀ ਸੁਪਤਨੀ ਲਿਆਇਆ ਕਰੇਗੀ। ਸੰਤ ਜੀ ਨੇ ਕੇਵਲ ਦੁਪਹਿਰੇ 8 ਪਹਿਰਾ ਪ੍ਰਸ਼ਾਦਾ ਲਿਆਉਣ ਲਈ ਆਗਿਆ ਦੇ ਦਿੱਤੀ ਅਤੇ ਨਾਲ ਹੀ ਆਪਨੇ ਫਰਮਾਇਆ ਕਿ ਧਰਮ ਦੀ ਕਮਾਈ ਦਾ ਪ੍ਰਸ਼ਾਦਾ ਉੱਤਮ ਹੈ, ਸਾਡੇ ਲਈ ਪ੍ਰਸ਼ਾਦਾ ਉਸ ਅਨਾਜ ਦਾ ਤਿਆਰ ਕਰਨਾ ਜੋ ਆਪ ਦੀ ਜ਼ਮੀਨ ਵਿੱਚੋਂ ਆਉਂਦਾ ਹੈ, ਸੂਦ ਆਦਿਕ ਦੀ ਕਮਾਈ ਵਿੱਚੋਂ ਨਹੀਂ। ਸੰਤ ਜੀ ਨੇ ਇੱਕ ਦਿਨ ਥੋੜ੍ਹਾ ਟੋਇਆ ਪੁੱਟਿਆ ਤਾਂ ਸੋਹਣਾ ਜਲ ਨਿਕਲ ਆਇਆ। ਹੁਕਮ ਕੀਤਾ ਕਿ ਅੱਗੇ ਤੋਂ ਜਲ ਨਾਲ ਨਾ ਲਿਆਇਆ ਕਰੋ। ਕਰਤਾਰ ਨੇ ਇੱਥੇ ਹੀ ਜਲ ਦੇ ਦਿੱਤਾ ਹੈ। ਇੱਥੇ ਹੀ ਹੋਰ ਕਮਰਾ ਤਿਆਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਖ਼ਤ ਪੋਸ਼ ਪਰ ਹੋ ਗਿਆ ਅਤੇ ਸੰਤ ਜੀ ਪਾਠ ਵੀ ਕਰਦੇ ਰਹੇ। ਭਾਈ ਵਜ਼ੀਰ ਸਿੰਘ ਨੇ ਘਰ ਵਿੱਚ ਸਲਾਹ ਕਰਕੇ ਉਸੇ ਉੱਥੇ ਖੂਹ ਲਵਾਉਣ ਦੀ ਯਾਚਨਾ ਕੀਤੀ। ਸੰਤ ਜੀ ਨੇ ਕਿਹਾ ਕਿ ਸਤਿ ਵਚਨ ਚੰਗਾ ਕੰਮ ਹੈ, ਖੂਹ ਦੀ ਪੁਟਾਈ ਹੁੰਦੀ ਗਈ ਪਰ ਕਰੀਬ 15 ਹੱਥ ਦੂਰੀ ਤੱਕ ਪੁੱਟਣ ਪਰ ਵੀ ਪਾਣੀ ਨਹੀਂ ਨਿਕਲਿਆ। ਰਾਤ ਨੂੰ ਆਪਣੇ ਘਰ ਵਿੱਚ ਭਾਈ ਵਜੀਤ ਸਿੰਘ ਨੇ ਫਿਕਰ ਜ਼ਾਹਰ ਕੀਤਾ ਕਿ ਪਾਣੀ ਖਬਰੇ ਕਦੋਂ ਨਿਕਲੇਗਾ। ਅਗਲੇ ਦਿਨ ਵੇਖ ਕੇ ਹੈਰਾਨ ਹੋ ਗਿਆ ਕਿ ਪਾਣੀ ਸਾਫ਼ ਵਿਖਾਈ ਦੇ ਰਿਹਾ ਹੈ। ਸੰਤ ਜੀ ਮਹਾਰਾਜ ਨੂੰ ਚਾਈਂ ਚਾਈਂ ਜਾ ਦੱਸਿਆ। ਆਪ ਨੇ ਹੱਸ ਕੇ ਕਿਹਾ ਕਿ ਰਾਤ ਨੂੰ ਤੁਸੀਂ ਫਿਕਰ ਕਰਦੇ ਸੀ, ਸੋ ਅਸੀਂ ਭਗਵਾਨ ਨੂੰ ਬੇਨਤੀ ਕੀਤੀ, ਜਲ ਮੰਗਵਾ ਲਿਆ ਹੈ। ਮਾਈ ਭਾਗਪਰੀ ਨੇ ਕਿਹਾ ਕਿ ਹਾਂ ਮਹਾਰਾਜ, ਇਹ ਘਬਰਾਏ ਹੋਏ ਫਿਕਰ ਜ਼ਰੂਰ ਕਰਦੇ ਸਨ ਰਾਤ ਨੂੰ। ਖੂਹ ਦੀ ਉਸਾਰੀ ਹੋ ਜਾਣ ਪਰ ਇਸ ਭਾਗਾਂ ਵਾਲੇ ਜੋੜੇ ਨੇ ਜੱਗ ਕਰਨ ਦਾ ਸੰਕਲਪ ਦੱਸਿਆ। ਸੰਤ ਜੀ ਨੇ ਖੁਸ਼ੀ ਨਾਲ ਪ੍ਰਵਾਨਗੀ ਦੇ ਦਿੱਤੀ। ਨਗਰਾਂ ਵਿੱਚ ਦਿਨ ਮਿਥ ਕੇ ਖਬਰ ਕਰਵਾ ਦਿੱਤੀ ਕਿ ਰਸਤ ਪਾਣੀ ਇਕੱਠਾ ਹੋ ਗਿਆ। ਕੜਾਹ ਪ੍ਰਸ਼ਾਦ, ਦਾਲਾਂ, ਭਾਜਾ ਤਿਆਰ ਹੋ ਕੇ ਪ੍ਰਸ਼ਾਦੇ ਪੱਕਦੇ ਰਹੇ। ਸਮੇਂ ਨੂੰ ਸੁਭਾਇਮਾਨ ਕਰਨ ਲਈ ਕਰਤਾਰ ਨੇ ਇੱਕ ਰਾਗੀ ਜਥਾ ਵੀ ਭੇਜ ਦਿੱਤਾ। ਦੀਵਾਨ ਸਜਿਆ, ਕੀਰਤਨ ਪ੍ਰਚਾਰ ਦਾ ਖੂਬ ਰੰਗ ਬੱਝਾ। ਭਾਈ ਵਜ਼ੀਰ ਸਿੰਘ ਜੀ ਅੰਦਾਜ਼ੇ ਨਾਲੋਂ ਵੱਧ ਆ ਗਈ ਸੰਗਤ ਵੇਖ ਕੇ ਘਬਰਾਇਆ ਅਤੇ ਸੰਤ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਦੇਗ ਤਾਂ 25 ਸਿਰ ਦੀ ਬਣੀ ਹੈ ਅਤੇ ਆਟਾ ਕੇਵਲ 4 ਬੁਰੀ ਦਾ ਪੱਕਿਆ ਹੈ, ਹੁਕਮ ਕਰੋ ਤਾਂ ਹੋਰ ਦਾ ਪ੍ਰਬੰਧ ਹੁਣੇ ਕਰਾਂ, ਮੈਨੂੰ ਡਰ ਹੈ ਤੋਟ ਜ਼ਰੂਰ ਆ ਜਾਵੇਗੀ। ਸੰਤ ਜੀ ਨੇ ਸਾਰੀ ਸਮੱਗਰੀ ਉੱਪਰ ਚਿੱਟੀ ਚਾਦਰ ਪਵਾ ਦਿੱਤੀ, ਅਰਦਾਸਾ ਸੋਧ ਕੇ ਵਰਤਾਉਣ ਦੀ ਆਗਿਆ ਦੇ ਦਿੱਤੀ। ਪਰ ਆਪ ਕੋਲ ਬੈਠ ਕੇ ਪਾਠੀ ਵਾਰੀ ਵਾਰੀ ਆ ਕੇ ਦੁੱਧ ਅਤੇ ਸਰਦਾਈ ਦਾਤਣ ਰੱਖ ਜਾਂਦੇ ਅਤੇ ਕੋਠੜੀ ਦੇ ਪਰਿਕਰਮਾ ਕਰਕੇ ਥੋੜ੍ਹਾ ਚਿਰ ਭਜਨ ਕਰਦੇ। ਤੱਕਦਿਆਂ ਅਤੇ ਪ੍ਰੇਮ ਨਾਲ ਸੇਵਾ ਕਰਦਿਆਂ ਹੋਇਆਂ 6 ਮਹੀਨੇ ਬੀਤ ਗਏ। ਸਵੇਰੇ ਦਰਵਾਜ਼ਾ ਖੁੱਲ੍ਹਾ ਅਤੇ ਵੇਖ ਕੇ ਦੋਵੇਂ ਹੀ ਬਹੁਤ ਪ੍ਰਸੰਨ ਹੋਏ। ਫਿਰ ਉਸੇ ਤਰ੍ਹਾਂ ਆਪ ਜੀ ਨੂੰ ਹੌਲੀ ਹੌਲੀ ਬਾਹਰ ਲਿਆਂਦਾ। ਸਰੀਰ ਬਹੁਤ ਨਿਰਬਲ ਹੋ ਗਿਆ ਸੀ ਅਤੇ ਘਿਓ ਦੀ ਮਾਲਿਸ਼ ਕਰਦਿਆਂ ਅਤੇ ਨਰਮ ਖੁਰਾਕ ਦਿੰਦਿਆਂ ਸਰੀਰ ਕੁਛ ਤਕੜਾ ਹੋ ਗਿਆ। ਆਪ ਜੀ ਨੇ ਹੁਣ ਬਾਹਰ 4 ਮਹੀਨੇ ਬਿਤਾਏ ਅਤੇ ਸੇਵਾ ਭਜਨ ਦਾ ਰੰਗ ਬੱਝਾ। ਫਿਰ ਪੜ੍ਹਦਾ ਹਾਂ ਜੀ, ਇੱਥੇ ਕਨੋਹਾ ਨਗਰ ਦੇ ਨੇੜੇ ਫਲਾਈਆਂ ਦੀ ਸੰਘਣੀ ਛਾਂ ਹੇਠਾਂ ਸੰਤ ਜੀ ਮਹਾਰਾਜ ਭਗਤੀ ਕਰਦੇ ਹੁੰਦੇ ਸਨ ਅਤੇ ਜਦੋਂ ਸਲਾਹ ਕੀਤੀ ਗਈ, ਭਾਈ ਵਜ਼ੀਰ ਸਿੰਘ, ਸੰਤ ਰਾਮ ਸਿੰਘ ਹੋਰਾਂ ਨੇ ਰਲ ਮਿਲ ਕੇ ਇੱਕ ਕੁਟੀਆ ਤਿਆਰ ਕਰਵਾ ਦਿੱਤੀ। ਇਸ ਕੁਟੀਆ ਦੇ ਵਿੱਚ ਸੰਤ ਜੀ ਲਗਾਤਾਰ 6 ਮਹੀਨੇ ਤੱਕ ਬਿਨਾਂ ਅੰਨ ਜਲ ਛਕੇ ਭਗਤੀ ਵਿੱਚ ਬੈਠੇ ਰਹੇ। ਕੁਟੀਆ ਦਾ ਦਰਵਾਜ਼ਾ ਬੰਦ ਹੁੰਦਾ ਸੀ, ਸੰਗਤ ਆਉਂਦੀ ਸੀ, ਦੋਵੇਂ ਭਾਈ ਵਜ਼ੀਰ ਸਿੰਘ ਹੋਰੀ ਆਉਂਦੇ ਸੀ, ਮਾਤਾ ਭਾਗਪੁਰੀ ਅਤੇ ਇਤਿਆਦਿ ਹੋਰ ਜੋ ਵੀ ਆਉਂਦਾ ਸੀ ਬਾਹਰੋਂ ਹੀ ਬਿਨਾਂ ਦਰਸ਼ਨ ਕੀਤਿਆਂ ਚਲੇ ਜਾਂਦੇ ਸਨ। 6 ਮਹੀਨੇ ਤੱਕ ਉਹ ਕੁਟੀਆ ਦਾ ਦਰਵਾਜ਼ਾ ਨਹੀਂ ਖੁੱਲ੍ਹਾ। 6 ਮਹੀਨੇ ਬਾਅਦ ਜਦੋਂ 6 ਮਹੀਨੇ ਬੀਤ ਗਏ, ਸਵੇਰੇ ਦਰਵਾਜ਼ਾ ਖੁੱਲ੍ਹਾ ਵੇਖ ਕੇ ਦੋਵੇਂ ਹੀ ਜੀਵ ਬਹੁਤ ਪ੍ਰਸੰਨ ਹੋਏ। ਫਿਰ ਉਸੇ ਤਰ੍ਹਾਂ ਆਪ ਜੀ ਨੂੰ ਹੌਲੀ ਹੌਲੀ ਬਾਹਰ ਲਿਆਂਦਾ। ਸਰੀਰ ਬਹੁਤ ਹੀ ਨਿਰਬਲ ਹੋ ਗਿਆ ਸੀ ਅਤੇ ਘਿਓ ਦੀ ਮਾਲਿਸ਼ ਕਰਦਿਆਂ ਅਤੇ ਨਰਮ ਖੁਰਾਕ ਦਿੰਦਿਆਂ ਸਰੀਰ ਤਗੜਾ ਕੀਤਾ ਗਿਆ ਤਾਂ ਆਪ ਜੀ ਨੇ ਹੁਣ ਬਾਹਰ 4 ਮਹੀਨੇ ਬਿਤਾਏ ਅਤੇ ਸੇਵਾ ਭਜਨ ਦਾ ਰੰਗ ਬੱਝਾ ਰਿਹਾ। ਇਹ 6 ਮਹੀਨੇ ਬਿਨਾਂ ਅੰਨ ਜਲ ਛਕੇ ਕਨੋਹਾ ਵਿਖੇ ਕਠਨ ਇਸ ਤਰੀਕੇ ਨਾਲ ਭਗਤੀ ਸੰਤ ਜੀ ਮਹਾਰਾਜ ਨੇ ਕੀਤੀ। ਇਲਾਕੇ ਵਿੱਚ ਇਸ ਤਪ ਦੀ ਧੁੰਮ ਪੈ ਗਈ, ਸੰਗਤਾਂ ਦੀ ਆਵਾਜਾਈ ਵੱਧ ਗਈ। ਆਪ ਜੀ ਨੇ ਫਿਰ ਖੁਰਾਕ ਘਟਾਉਣੀ ਸ਼ੁਰੂ ਕਰ ਦਿੱਤੀ। ਮਾਈ ਤਾੜ ਗਈ, ਦੋਵੇਂ ਜੀ ਖਿਹੜੇ ਪੈ ਗਏ। ਮਹਾਰਾਜ, ਇਤਨੇ ਆਹਾਰ ਨਾਲ ਸਰੀਰ ਬਹੁਤ ਕਮਜ਼ੋਰ ਹੋ ਜਾਂਦਾ ਹੈ, ਅੱਜ ਅਸੀਂ ਪ੍ਰਸ਼ਾਦ ਨਹੀਂ ਛਕਣਾ ਜਦ ਤੱਕ ਆਪ ਥੋੜ੍ਹਾ ਆਹਾਰ ਨਹੀਂ ਕਰ ਲੈਂਦੇ। ਦੰਪਤੀ ਦਾ ਸੱਚਾ ਪ੍ਰੇਮ, ਅਣਥੱਕ ਇੱਕ ਰਸ ਸੇਵਾ ਕਰਦੇ ਵੇਖ ਕੇ ਸੰਤ ਜੀ ਨੇ ਫਰਮਾਇਆ, ਸਵੇਰੇ ਦੁੱਧ, ਸ਼ਾਮ ਸਰਧਾਈ ਅਤੇ ਰਾਤ ਇੱਕ ਕੌਲੀ ਸਬਜ਼ੀ ਦੀ ਤੋਂ ਵੱਧ ਅਸੀਂ ਕੁਛ ਨਹੀਂ ਛਕਣਾ। ਅਸੀਂ ਤਾਂ ਐਸੇ ਬੈਠੇ ਰਹਿਣਾ ਚਾਹੁੰਦੇ ਹਾਂ ਕਿ ਉੱਠੀਏ ਹੀ ਨਾ ਅਤੇ ਪਿੰਡੇ ਅਤੇ ਭਾਵੇਂ ਵਰਮੀ ਜੰਮ ਜਾਏ। ਆਪ ਦਾ ਦਰਵਾਜ਼ਾ ਅਗਲੇ ਦਿਨ ਜੋ ਵਿਸਾਖੀ ਦਾ ਦਿਨ ਸੀ ਬੰਦ ਮਿਲਿਆ। ਪਿਛਲੇ ਤਪ ਵਾਂਗ ਜੋੜੀ ਨੇ ਪੂਰਾ ਸਾਲ ਸੋਹਣੀ ਲਗਨ ਨਾਲ ਸੇਵਾ ਕੀਤੀ। इस नगर च कुछ दिन सब्जी लिए तकलीफ रही, पर फिर तो सब्जी कलर ते रावलपिंडी तक तो आने लग पई। तो टोकरे भरे रहन तकदियां अगली विसाखी आ गई। यह संबत 1953 सी। दरवाजा खुलिया, सैकड़े माई भाई दीदार ले जुड़े बैठे सन। संत जी महाराज का शरीर बहुत कमजोर हो चुका सी, पर चेहरे ते ऐसा जलाल कि चलिया ना जाए। जदों आप दे शरीर नू भाई वजीर सिंह जी घी नाल मालिश कर रहे सन, ते संत जी ने फरमाया कि साढ़े शरीर का इतना ख्याल क्यों करते हो, असाने कोई हलवाया है जो थक गए हाँ। भाई वजीर सिंह जी ने उत्तर दिता कि आप जी नालों वड्डा हल किसने वाहना है। तप रहे संसार नू ठारन लई एक कठिन तपस्या आप जी ने की है। उस तरह ही आप जी सेवा संभाल हुई तो 20-30 दिन विच शरीर टुरन फिरन जोगा हो गया। हुण आपने दिन चंगी विच कटना ते रात भाई वजीर सिंह दे घर संगतां दी आवाजाई बहुत वध गई, सतसंग होण लग पए, कई जग होए, कीर्तनी जत्थे बनने शुरू हो गए। यह सी आप जी दी कठन साधना, कठन कमाई, कठन काल कमाई कनोहे विखे। खालसा सड़क पर स्थित कनोहा थेहा, इस जगह कठन तप दी साखी लेखक ने सुनी जवानी माता भाग भरी जी कनोहा विखे अते सरदार तारा सिंह जी शाहूकार थमाली आदिक तो। इस जगह अजकल एक बहुत सोहना गुरद्वारा स्थापित हो चुका है और उसकी 8-9 मंजिला ऊंचाई भी है।